ਵਾਹਿਗੁਰੂ ਸਾਹਿਬ ਜੀਓ। ਸ੍ਰੀ ਪ੍ਰਭ ਬਖਸ਼ਹੁ ਖਤਾ ਹਮਾਰੀ, ਮੈਂ ਹੈ ਮਹਿਮਾ ਲਖੀ ਤੁਮਾਰੀ। ਸਨਮੁਖ ਬਚਨ ਕਹਿਤ ਨਿਤ ਰਹਿਤਾ, ਆਦਰ ਰਾਖਨ ਵਿਦ ਨਹਿ ਲਹਿਤਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਾਲ ਸਰਾਏ ਜੌਹਰੀ ਨੂੰ ਅਤੇ ਉਹਦੇ ਮੌਕਰ ਅਧਰਕੇ ਨੂੰ ਤਾਰਨ ਤੋਂ ਉਪਰੰਤ ਸਤਿਗੁਰੂ ਮਹਾਰਾਜ ਜੀ ਸੰਸਾਰ ਸਾਗਰ ਨੂੰ ਤਾਰਦੇ ਹੋਏ ਜਦੋਂ ਸਮੁੰਦਰ ਦੇ ਕਿਨਾਰੇ 'ਤੇ ਆਏ ਤਾਂ ਬਹੁਤ ਵੱਡਾ ਕੌਤਕ ਵਰਤਾਇਆ ਹੈ ਕਿ ਰਸਤੇ ਦੇ ਵਿੱਚ ਤੁਰਿਆਂ ਤੁਰਿਆਂ ਜਾਂਦਿਆਂ ਸਮੁੰਦਰ ਦੇ ਉੱਤੇ ਚੱਲੇ ਨੇ, ਮਗਰਮੱਛ ਦੇ ਉੱਪਰ ਦੀ ਜਾ ਰਹੇ ਨੇ। ਮਗਰਮੱਛ ਬਹੁਤ ਜ਼ਿਆਦਾ ਵੱਡਾ, ਇਸ ਤਰ੍ਹਾਂ ਕਿਉਂਕਿ ਬਹੁਤ ਵੱਡੇ ਸਮੁੰਦਰਾਂ ਦੇ ਵਿੱਚ ਜਿੱਥੇ ਆਮ ਤੌਰ 'ਤੇ ਪਾਣੀ ਵਾਲੇ ਜਹਾਜ਼ ਵੀ ਨਹੀਂ ਜਾਂਦੇ, ਜਿੱਥੇ ਕਿਸੇ ਦੀ ਜ਼ਿਆਦਾ ਪਹੁੰਚ ਨਾ ਹੋਵੇ, ਸਮੁੰਦਰ ਦੇ ਅੰਦਰ ਬਹੁਤ ਜਾਨਵਰ ਰਹਿੰਦੇ ਨੇ। ਸਮੁੰਦਰ ਦੇ ਉੱਤੇ ਸੂਰਜ ਦੀ ਧੁੱਪ ਪੈਣ ਕਰਕੇ ਕਾਫ਼ੀ ਚਾਨਣ ਹੁੰਦਾ ਥੱਲੇ ਤੱਕ। ਸਮੁੰਦਰ ਦੇ ਅੰਦਰ ਕਈ ਕਿਲੋਮੀਟਰ ਤੋਂ ਥੱਲੇ ਜਾ ਕੇ ਹਨੇਰਾ ਆ ਜਾਂਦਾ। ਸੋ ਐਸਾ ਆਮ ਤੌਰ 'ਤੇ ਆਪਾਂ ਨੂੰ ਜਿਹੜੇ ਖੋਜ ਕਰਨ ਵਾਲੇ ਨੇ ਉਹ ਡਿਸਕਵਰੀ ਵਾਲੇ ਦਿਖਾਉਂਦੇ ਰਹਿੰਦੇ ਇਹ ਚੀਜ਼ਾਂ। ਸਮੁੰਦਰ ਦੇ ਵਿੱਚ ਜਿੱਥੇ ਥੱਲੇ ਹਨੇਰਾ ਹੈ ਉੱਥੇ ਜਿਹੜੀਆਂ ਮੱਛੀਆਂ ਨੇ ਉਹ ਚਮਕਦੀਆਂ ਬਿਜਲੀ ਵਾਂਗੂ। ਇਹ ਵੀ ਕੁਦਰਤ ਦੀ ਇੱਕ ਦੇਖੋ ਕੌਤਕੀ ਹੀ ਹੈ। ਇਸੇ ਤਰ੍ਹਾਂ ਵੱਡੇ ਵੱਡੇ ਮੱਛ, ਮਗਰਮੱਛ, ਵੇਲ ਮੱਛੀਆਂ, ਜਿਨ੍ਹਾਂ ਦਾ ਕੋਈ ਅੰਤ ਨਹੀਂ। ਸੋ ਐਸੇ ਹੀ ਵੱਡੇ ਸਾਰੇ ਮਗਰਮੱਛ ਨੂੰ ਗੁਰੂ ਨਾਨਕ ਦੇਵ ਜੀ ਨੇ ਤਾਰਿਆ, ਹਾਲੇ ਇੱਕ ਮੱਛ ਹੋਰ ਵੀ ਤਾਰਨਾ, ਕਿਉਂਕਿ ਉਸ ਨੇ ਕਿਸੇ ਕਿਸੇ ਨੇ ਗੁਨਾਹ ਕੀਤੇ ਹੁੰਦੇ ਨੇ। ਸੁਭਾਵਕ ਹੀ ਬ੍ਰਹਮ ਗਿਆਨੀ ਦੇ ਮੂੰਹ 'ਚੋਂ ਬਚਨ ਨਿਕਲਿਆ ਹੋਇਆ ਕਈ ਵਾਰ ਫਿਰ ਜੂਨੀਆਂ ਵਿੱਚ ਵੀ ਪਾ ਦਿੰਦਾ, ਉਹ ਪੂਰਾ ਹੋ ਜਾਂਦਾ। ਸੋ ਜਨਕ ਵਿਦੇਹੀ ਜੋ 19ਵਾਂ ਜਨਕ ਸੀ ਉਹਨੇ ਇਹ ਬਚਨ ਕੀਤਾ, ਇਸ ਕਰਕੇ ਉਹ ਮਗਰਮੱਛ ਬਣਿਆ। ਫਿਰ ਛੁਟਕਾਰਾ ਵੀ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਚਰਨ ਪਾਉਣਗੇ ਜਦੋਂ ਆ ਕੇ ਤੇਰੇ ਉੱਪਰ, ਉਦੋਂ ਤੇਰੀ ਕਲਿਆਣ ਹੋਵੇਗੀ। ਬਹੁਤ ਸਾਰੀਆਂ ਚੀਜ਼ਾਂ ਦੁਨਿਆਵੀ ਨੇ, ਬਹੁਤ ਸਾਰੀਆਂ ਚੀਜ਼ਾਂ ਰੂਹਾਨੀ ਨੇ। ਜਿਹੜੇ ਆਪਣੇ ਦੁਨੀਆਂ ਸਾਰੀ ਉਹਨਾਂ ਦੇ ਵਿੱਚ ਜਿਵੇਂ 7 ਅਰਬ ਦੀ ਆਬਾਦੀ ਮੰਨੀ ਸੰਸਾਰ ਦੀ, ਉਹਨਾਂ ਵਾਸਤੇ ਮਹਾਰਾਜ ਕਹਿੰਦੇ ਨੇ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕਹੀ ਕੇ, ਕੋਟਨ ਮੈਂ ਨਾਨਕ ਕਹੂ ਨਾਰਾਇਣ ਜਿਹੇ ਚੀਤ ਕਰੋੜਾਂ ਵਿੱਚੋਂ। ਜੇ 7 ਅਰਬ ਆਬਾਦੀ ਹੈ ਸੰਸਾਰ ਅੰਦਰ ਤਾਂ ਗਿਣ ਲਓ ਵੀ 7 ਬੰਦੇ ਹੀ ਮਸਾਂ ਮਿਲਣੇ ਉਹ ਜਿਹੜੇ ਰੂਹਾਨੀ ਤਾਕਤਾਂ ਦੀ ਬਹੁਤ ਸਮਰੱਥਾ ਰੱਖਦੇ ਨੇ। ਐਨ ਤਾਂ ਬਹੁਤ ਐਨ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ, ਬਹੁਤ ਵਿਰਲੀਆਂ ਰੂਹਾਂ ਜਿਨ੍ਹਾਂ ਨੂੰ ਰੂਹਾਨੀ ਸ਼ਕਤੀਆਂ ਦਾ ਪਤਾ ਹੁੰਦਾ। ਇਸ ਤਰ੍ਹਾਂ ਉਹਨਾਂ ਨੂੰ ਤਾਰ ਕੇ ਗੁਰੂ ਨਾਨਕ ਦੇਵ ਜੀ ਭਲਾ ਕਰਦੇ ਜੀਵਾਂ ਦਾ, ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਜੀਵਾਂ ਦੇ ਉੱਪਰ, ਔਰ ਉਹਨਾਂ ਨੇ ਤਾਰਿਆ ਹੈ ਏਡੇ ਵੱਡੇ ਮਗਰਮੱਛ ਨੂੰ। ਭਾਈ ਮਰਦਾਨਾ ਜੀ ਬਹੁਤ ਕਈ ਵਾਰ ਫਿਰ ਭਾਵੁਕ ਹੋ ਜਾਂਦੇ ਨੇ, ਧੰਨੋ ਮਹਾਰਾਜ ਤੁਸੀਂ ਤਾਂ ਏਡੇ ਏਡੇ ਮਗਰਮੱਛ ਤਾਰ ਦਿੰਦੇ ਹੋ ਅਤੇ ਅਸੀਂ ਤੁਹਾਡੇ ਨਾਲ ਐਵੇਂ ਝਗੜਾ ਕਰਦੇ ਲੜਦੇ ਰਹਿੰਦੇ ਹਾਂ, ਇਹ ਗਲਤੀ ਹੈ ਸਾਡੀ, ਮਹਾਰਾਜ ਸਾਨੂੰ ਮਾਫ਼ ਕਰ ਦਿਓ ਜੀ। ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਕੌਤਕ ਕਰਾਉਣ ਲਈ ਅਤੇ ਫਿਰ ਮਾਇਆ ਪਾ ਦਿੰਦੇ ਨੇ। ਇਹੀ ਸਤਿਗੁਰੂ ਦੇ ਕੌਤਕ ਨੇ ਹਾਸ ਬਿਲਾਸ ਕਰਦਿਆਂ ਹੋਇਆਂ ਮਹਾਰਾਜ ਦੁਨੀਆਂ ਨੂੰ ਤਾਰ ਰਹੇ ਨੇ। ਆਓ ਅੱਗੇ ਸ਼ਰਵਣ ਕਰਦੇ ਹਾਂ, ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ, ਸ੍ਰੀ ਪ੍ਰਭ ਬਖਸ਼ ਖਤਾ ਹਮਾਰੀ।
ਸ੍ਰੀ ਸ਼੍ਰੋਮਣੀ ਵਾਹਿਗੁਰੂ ਜੀ, ਧੰਨ ਗੁਰੂ ਨਾਨਕ ਦੇਵ ਜੀ, ਜਿਹੜੀ ਸਾਡੀ ਖਤਾ ਹੈ ਗਲਤੀ ਹੈ ਉਹ ਬਖਸ਼ ਦਿਓ ਜੀ।
ਮੈਂ ਨਹਿ ਮਹਿਮਾ ਲਖੀ ਤੁਮਾਰੀ।
ਉਹ ਮੈਂ ਆਪ ਜੀ ਦੀ ਜਿਹੜੀ ਹੈ ਉਹ ਮਹਿਮਾ ਜਾਣ ਨਹੀਂ ਸਕਿਆ।
ਸਨਮੁਖ ਬਚਨ ਕਹਿਤ ਨਿਤ ਰਹਿਤਾ।
ਤੁਹਾਡੇ ਸਾਹਮਣੇ ਮੈਂ ਹਮੇਸ਼ਾ ਕੋਈ ਨਾ ਕੋਈ ਪੁੱਠੀ ਸਿੱਧੀ ਜਿਹੜੀ ਗੱਲ ਹੈ ਉਹ ਕਰਦਾ ਹੀ ਰਹਿੰਦਾ ਹਾਂ ਜੀ।
ਆਦਰ ਰੱਖਣਾ ਬਿਦਨਹ ਲਹਿਤਾ।
ਕਿਉਂਕਿ ਮੈਂ ਤੁਹਾਡਾ ਜਿਹੜਾ ਹੈ ਉਹ ਆਦਰ ਰੱਖਣ ਦੀ ਇੱਕ ਵਿਧੀ ਹੁੰਦੀ ਹੈ, ਬੋਲਣਾ ਬਹੁਤ ਫਿਲਟਰ ਕਰਕੇ ਬੋਲਣਾ ਪੈਂਦਾ, ਬ੍ਰਹਮ ਗਿਆਨੀ ਦੇ ਅੱਗੇ ਰਹਿਣਾ ਬਹਿਣਾ ਬਹੁਤ ਔਖਾ, ਗੁਰੂ ਮਹਾਰਾਜ ਦੇ ਕੋਲ ਰਹਿਣਾ ਬਹਿਣਾ ਇਹ ਸਿੱਖਣਾ ਪੈਂਦਾ, ਇਹ ਉਹਨਾਂ ਕੋਲੋਂ ਸਿੱਖਣਾ ਪੈਂਦਾ ਜਿਹੜੇ ਪਹਿਲਾਂ ਸਿੱਖੇ ਹੁੰਦੇ ਨੇ, ਸਾਧੂ ਸੰਤ ਮਹਾਤਮਾ ਗੁਰਮੁਖ, ਅਤੇ ਇੱਦਾਂ ਤਾਂ ਫਿਰ ਸਾਰੇ ਕਾਮਯਾਬ ਹੋ ਜਾਣ। ਹਰ ਕੋਈ ਆਪਣੇ ਆਪ ਨੂੰ ਸਿਆਣਾ ਸਮਝਦਾ ਹੋਇਆ ਬਹੁਤ ਗੱਲਾਂ ਬੋਲ ਜਾਂਦਾ, ਪਰ ਗੁਰੂ ਮਹਾਰਾਜ ਦੇ ਕੋਲੇ ਜਾਂ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੇ ਕੋਲੇ ਬੋਲਣਾ ਬੈਠਣਾ ਉੱਠਣਾ ਸਭ ਕੁਛ ਪਹਿਲਾਂ ਉਹ ਸਿੱਖਣਾ ਪੈਂਦਾ ਸੇਵਾਦਾਰਾਂ ਤੋਂ ਸਿਆਣਿਆਂ ਤੋਂ, ਵੀ ਆਪਾਂ ਕੀ ਬੋਲਣਾ ਇੱਥੇ ਕੀ ਨਹੀਂ ਬੋਲਣਾ। ਉਹ ਇਸ ਕਰਕੇ ਕਿ ਕਈ ਵਾਰੀ ਬੋਲਿਆ ਹੋਇਆ ਨੁਕਸਾਨ ਕਰ ਜਾਂਦਾ, ਤਾਂ ਤੇ ਬਹੁਤ ਭੈ ਅਦਬ ਦੇ ਨਾਲ ਬੋਲ ਕੇ ਇਸ ਢੰਗ ਨਾਲ ਬੋਲਣਾ ਜਿਹਦੇ ਵਿੱਚ ਆਪਾਂ ਨੂੰ ਲਾਹਾ ਮਿਲੇ।
ਬਿਕਸ ਬਦਨ ਤੇ ਬਚਨ ਉਚਾਰੇ।
ਖੁਸ਼ ਹੋ ਕਰਕੇ ਬਿਗਸ ਕੇ ਭਾਵ ਖੁਸ਼ ਹੋ ਕੇ ਬਚਨ ਕਹੇ।
ਪੂਰਬ ਬਖਸ਼ੇ ਗੁਣ ਹੈ ਤੁਮਾਰੇ।
ਪੂਰਬਲੇ ਜਿਹੜੇ ਪਹਿਲੇ ਸੀ ਗੁਨਾਹ ਉਹ ਤੁਹਾਡੇ ਬਖਸ਼ ਦਿੱਤੇ ਹਨ।
ਪਾਛੇ ਤੇ ਆਪਣੇ ਸੰਗ ਲੀਨਾ।
ਸੋਏ ਮਹਾਰਾਜ ਕੀ ਕਿੱਡਾ ਬਚਨ ਕਰ ਗਏ ਨੇ ਦੇਖੋ, ਇਸ ਕਰਕੇ ਆਖੀ ਦਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਤੇਰੀ ਵਡਿਆਈ, ਕਹਿੰਦੇ ਮਰਦਾਨਿਆ ਤੈਨੂੰ ਪਹਿਲਾਂ ਬਖਸ਼ ਕੇ ਫੇਰ ਆਪਣੇ ਨਾਲ ਸੇਵਾ ਚ ਲਾਇਆ, ਤੂੰ ਐ ਨਾ ਸਮਝ ਵੀ ਤੈਨੂੰ ਬਖਸ਼ਿਆ ਨੀ, ਤੇਰੇ ਸਾਰੇ ਗੁਨਾਹ ਮਾਫ਼ ਹੈ, ਕਿਉਂਕਿ ਤੂੰ ਮਾੜਾ ਕੰਮ ਤਾਂ ਕੋਈ ਕਰਦਾ ਹੀ ਨਹੀਂ, ਤੂੰ ਤਾਂ ਉਹ ਕਰਦਾ ਜੋ ਅਸੀਂ ਕਰਾਉਂਦੇ। ਇਹ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਬਾਣੀ ਅੰਦਰ, ਜਿਸਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ। ਪਹਿਲਾਂ ਬਖਸ਼ ਦਿਓ ਫਿਰ ਜਸ ਕਰਾਉਂਦੇ ਹੋ, ਇਹ ਧੰਨ ਗੁਰੂ ਨਾਨਕ ਦੀ ਵਡਿਆਈ ਹੈ ਵੀ ਆਪਣੇ ਪਿਆਰਿਆਂ ਨੂੰ ਪਹਿਲਾਂ ਬਖਸ਼ ਲੈਂਦੇ ਨੇ ਫਿਰ ਸੇਵਾ ਵਿੱਚ ਲਾਉਂਦੇ ਹਨ।
ਕਿਉਂ ਸੰਸਾ ਤੁਮ ਉਰ ਮਹਿ ਕੀਨੋ।
ਕਿਉਂ ਤੁਸੀਂ ਮਨ ਦੇ ਅੰਦਰ ਇਹ ਸੰਸਾ ਕੀਤਾ ਵੀ ਗੁਰੂ ਨਾਨਕ ਸਾਹਿਬ ਮੈਨੂੰ ਕਿਉਂ ਨਹੀਂ ਬਖਸ਼ਣਗੇ ਜਾਂ ਮੈਂ ਗਲਤੀਆਂ ਕਰਦਾ ਹਾਂ, ਕਿਉਂ ਤੇਰੇ ਅੰਦਰ ਸ਼ੰਕਾ ਆਇਆ ਹੈ।
ਦੋਹਰਾ ਬਿਕਸਿਓ ਮਰਦਾਨਾ ਤਬ ਹੈ ਚਲੇ ਸਿੰਧ ਪਰ ਜਾਏ।
ਜਦੋਂ ਭਾਈ ਮਰਦਾਨਾ ਫਿਰ ਸੁਣ ਕੇ ਬਹੁਤ ਖੁਸ਼ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਸਮੁੰਦਰ ਦੇ ਉੱਤੇ ਤੁਰੇ ਜਾ ਰਹੇ ਹਨ।
ਤਬ ਖੁਦਾਏ ਮਹਿ ਭੇਦ ਨਹਿ ਇਸ ਬਿਦ ਬਚਨ ਅਲਾਏ।
ਭਾਈ ਮਰਦਾਨਾ ਨੇ ਬਚਨ ਕਹੇ, ਮਹਾਰਾਜ ਤੁਹਾਡੇ ਵਿੱਚ ਤੇ ਖੁਦਾ ਵਿੱਚ ਕੋਈ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ।
ਕਿਉਂ ਪਈ ਸ੍ਰੀ ਗੁਰ ਕਹੇ ਨਾ ਬਚਨ ਅਲਾਵਹ।
ਮਹਾਰਾਜ ਕਹਿੰਦੇ ਮਰਦਾਨਾ ਸਮੁੰਦਰ ਦੇ ਉੱਤੇ ਤੁਰਿਆ ਜਾ ਰਿਹਾ, ਬਚਨ ਨਾ ਕਰ, ਗੱਲਾਂ ਨਾ ਕਰ ਸਾਡੇ ਨਾਲ।
ਤੁਸਨ ਮਮ ਪਛਤਾਚ ਹੈ ਆਵਹ।
ਤੂੰ ਤਾਂ ਬਸ ਚੁੱਪ ਕਰਕੇ ਪਿੱਛੇ ਪਿੱਛੇ ਤੁਰਿਆ, ਗੱਲਾਂ ਨਾ ਕਰ।
ਹੇ ਪ੍ਰਭ ਡਰ ਕਾਂਕੋ ਅਬ ਮੋਹੀ।
ਉਹ ਨਿਡਰ ਹੋ ਗਿਆ ਹੁਣ, ਲੋ ਮੈਨੂੰ ਕਾਹਦਾ ਡਰ, ਜਦ ਮੇਰੇ ਨਾਲ ਗੁਰੂ ਨਾਨਕ ਦੇਵ ਜੀ ਆ, ਮੈਂ ਕਿਤੇ ਡੁੱਬ ਜੂੰਗਾ ਹੁਣ? ਹੁਣ ਉਹ ਭਾਈ ਮਰਦਾਨੇ ਦਾ ਭਰੋਸਾ ਬਣ ਗਿਆ, ਹੁਣ ਨੀ ਡਰਦਾ ਮੈਂ। ਤੁਸੀਂ ਏਡੇ ਵੱਡੇ ਸੱਚੇ ਪਾਤਸ਼ਾਹ, ਮਗਰ ਮੱਛ ਤਾਰ ਤੇ, ਏਡੇ ਏਡੇ ਕੌਡੇ ਰਾਕਸ਼ ਵਰਗੇ ਤਾਰ ਤੇ, ਏਡੇ ਏਡੇ ਰਾਜੇ ਤਾਰ ਤੇ, ਹੁਣ ਮੈਨੂੰ ਕਾਹਦਾ ਡਰ ਹੈ?
ਤੁਮਰੋ ਸੰਗ ਸਦਾ ਜੋ ਹੋਹੀ।
ਕਿਉਂਕਿ ਤੁਹਾਡਾ ਸੰਗ ਜਿਵੇਂ ਸਦਾ ਸਦਾ ਹੁੰਦਾ ਹੈ।
ਬਹਰੋ ਭੰਤ ਭਾਈ ਗਤ ਦਾਏ।
ਫੇਰ ਗਤ ਦੇ ਦੇਣ ਵਾਲੇ, ਕਲਿਆਣ ਦੇਣ ਵਾਲੇ ਕਹਿਣ ਲੱਗੇ,
ਅਗਰਜ ਆਵਤ ਵੱਡੀ ਬਲਾਏ।
ਅਗਰਜ ਤੋਂ ਭਾਵ ਅੱਗੇ ਇੱਕ ਬਹੁਤ ਵੱਡੀ ਬਲਾ ਆ ਰਹੀ ਹੈ।
ਰੂਪ ਭਿਆਨਕ ਦੇਹ ਵਸੇਖੀ।
ਬੜਾ ਭਿਆਨਕ ਰੂਪ ਹੈ, ਵੱਡੀ ਦੇਹੀ ਹੈ ਉਹਦੀ।
ਡਰ ਪਾਵ ਹੈ ਜਿਨ ਅੰਗਨ ਦੇਖੀ।
ਸੋ ਜਿਨ੍ਹਾਂ ਨੇ ਉਸਨੂੰ ਦੇਖਿਆ ਨਾ, ਉਹਨੂੰ ਇੱਕ ਵਾਰ ਤਾਂ ਬਹੁਤ ਡਰ ਲੱਗਦਾ ਉਹਦੇ ਸਰੀਰ ਨੂੰ ਦੇਖ ਕੇ।
ਬੋਲਿਓ ਭੈ ਧਰ ਕੈ ਮਰਦਾਨਾ।
ਹੁਣ ਮਰਦਾਨਾ ਫੇਰ ਡਰ ਗਿਆ, ਮਹਾਰਾਜ ਹਲੇ ਹੋਰ ਵੀ ਕੋਈ ਬੜਾ ਆਉਣੀ ਅੱਗੇ, ਭੈ ਧਾਰ ਕੇ ਬੋਲਿਆ ਹੈ।
ਕਿਉਂ ਅਬ ਅਗਰਜ ਕਰੋ ਪਿਆਨਾ।
ਮਹਾਰਾਜ ਜੇ ਤੁਹਾਨੂੰ ਪਤਾ ਵੀ ਅੱਗੇ ਬੜਾ ਹੈ, ਫਿਰ ਅੱਗੇ ਕਾਹਦੇ ਲਈ ਜਾਣਾ ਆਪਾਂ ਨੇ?
ਤੂਰਨ ਹਟ ਕਰ ਚਲੋ ਪਿਛਾਰੀ।
ਮਹਾਰਾਜ ਜੀ ਫੇਰ ਤਾਂ ਮੇਰੀ ਸਲਾਹ ਇਹੀ ਹੈ, ਪਿੱਛੇ ਹੀ ਮੁੜ ਚੱਲੀਏ ਆਪਾਂ। ਫਿਰ
ਰਾਖੋ ਇਸਤੇ ਦੇਹ ਹਮਾਰੀ।
ਮਹਾਰਾਜ ਸਾਨੂੰ ਬਚਾਓ, ਮੇਰੇ ਸਰੀਰ ਨੂੰ ਨਾ ਕਿਤੇ ਖਾ ਜਾਵੇ ਉਹ।
ਇਖ ਪਾਏ ਆਤਰ ਕਿਰਪਾ ਨਿਧਾਨਾ।
ਜਦੋਂ ਬਹੁਤਾ ਜ਼ਿਆਦੇ ਭੈ ਨਾਲ ਮਰਦਾਨਾ ਦੁਖੀ ਹੋਇਆ, ਉਦੋਂ ਕਿਰਪਾ ਦੇ ਖਜ਼ਾਨੇ ਬੋਲੇ।
ਮੁਸਕਾਵਤ ਮੁਖ ਬਚਨ ਬਖਾਨਾ।
ਮੁਸਕਰਾਉਂਦੇ ਹੋਏ ਮੁਖੋਂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ।
ਭਾਗੇ ਤੇ ਅਬ ਜਾਏ ਨਾ ਦੇ।
ਮਰਦਾਨਿਆਂ ਭੱਜ ਕੇ ਨੀ ਜਾਣ ਦੇਣਾ ਉਹਨੇ, ਹੁਣ ਨਾ ਡਰ। ਜੇ ਆਪਾਂ ਪਿੱਛੇ ਨੂੰ ਵੀ ਭੱਜ ਲਿਆ ਨਾ, ਤੂੰ ਫੇਰ ਵੀ ਨੀ ਉਹਨੇ ਛੱਡਣਾ, ਆਰਾਮ ਨਾਲ ਤੁਰਿਆ ਮੇਰੇ ਨਾਲ। ਹੁਣ
ਧਾਏ ਸਮੀਪ ਪਹੁੰਚ ਗਏ ਲਈ।
ਉਹ ਤਾਂ ਏਡੀ ਵੱਡੀ ਚੀਜ਼ ਆ, ਉਹਨੇ ਚਾਰ ਕਦਮ ਪੱਟਣੇ ਤੈਨੂੰ ਭੱਜ ਕੇ ਫੜ ਲੈਣਾ, ਹੁਣ ਕਿਤੇ ਭੱਜ ਨਾ ਲਈ ਪਿੱਛੇ ਨੂੰ।
ਦੋਹਰਾ ਜਾਂਤੇ ਅੱਗੇ ਹੀ ਚਲਾ।
ਚੱਲ ਅੱਗੇ ਅੱਗੇ ਚੱਲ। ਹੁਣ ਹੁਣ ਕਹਿੰਦਾ ਸੀ ਜਿਹਦੇ ਨਾਲ ਗੁਰੂ ਨਾਨਕ ਹੈ ਉਹਨੂੰ ਕੀ ਡਰ ਹੈ, ਹੁਣ ਡਰਨ ਲੱਗ ਪਿਆ ਹੈ।
ਭਲੀ ਕਰੇ ਕਰਤਾਰ।
ਉਹ ਕਰਤਾਰ ਭਲੀ ਕਰੇਗਾ, ਡਰੀ ਦਾ ਨੀ ਹੁੰਦਾ, ਚੱਲ ਚੱਲੀ।
ਕਲ ਸਨਮੁਖ ਆਵਤ ਭਈ ਜਾਹੇ ਵੇਖ ਵਿਕਰਾਰ।
ਉਹ ਜਿਹੜੀ ਹੈ ਨਾ ਕਲਹਾ ਭਿਆਨਕ ਰੂਪ ਵਾਲੀ, ਉਹ ਤਾਂ ਸਨਮੁਖ ਆ ਰਹੀ ਹੈ ਆਪਣੇ।
ਚੋ ਪਈ ਮੇਚਕ ਵਰਨ ਅਰਨ ਚੱਖ ਜਾਕੇ।
ਸੋ ਇਸ ਕਰਕੇ ਕਹਿੰਦੇ ਨੇ ਇੰਨੀ ਵੱਡੀ ਜਿਹੜੀ ਚੀਜ਼ ਆ ਰਹੀ ਸਾਹਮਣੇ, ਉਹਦਾ ਕਾਲਾ ਰੰਗ ਹੈ ਔਰ ਅਰਨ ਚੱਖ ਜਾਕੇ, ਅਰਨ ਹੁੰਦਾ ਲਾਲ ਰੰਗ ਦੇ, ਚੱਖ ਹੁੰਦਾ ਚਕਸ਼ੂ, ਕਹਿੰਦੇ ਅੱਖਾਂ ਨੂੰ। ਇਹ ਚਕਸ਼ੂ ਅੱਖਰ ਬਾਣੀ 'ਚ ਆਉਂਦਾ, ਚੱਖ ਦੋ ਜਗ੍ਹਾ ਆਉਂਦਾ, ਇਸ ਤਰ੍ਹਾਂ ਕਈ ਜਗ੍ਹਾ ਆਉਂਦਾ ਬਾਣੀ ਅੰਦਰ। ਚੱਖ ਕਹਿੰਦੇ ਨਿਗਾਹ ਨੂੰ, ਨਿਗਾਹ ਲੱਗ ਜਾਣੀ। ਇਹ ਚੀਜ਼ ਮਹਾਰਾਜ ਨੇ ਲਿਖੀ ਵੀ ਬਾਣੀ, ਤੰਤ ਮੰਤ ਨਹਿ ਜੋਹੀ ਤਿਤ ਚਾਖ ਨਾਲ ਲੱਗ ਹੈ, ਚਕਸ਼ੂ ਅੱਖਾਂ ਨਿਗਾਹ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਉਹਦੀਆਂ ਲਾਲ ਅੱਖਾਂ ਭਿਆਨਕ ਰੂਪ ਹੈ, ਅੱਗੇ ਨੂੰ ਆ ਰਿਹਾ ਹੈ।
ਦੀਰਗ ਦਾਂਤ ਭਿਆਨਕ ਤਾਂ ਕੇ।
ਬੜੇ ਵੱਡੇ ਵੱਡੇ ਦੰਦ ਨੇ ਭਿਆਨਕ, ਉਹ ਅੱਗੇ ਆ ਰਿਹਾ ਜੋ।
ਆਂਤ ਨਰਨ ਜਹ ਗਰੀਵਾ ਡਾਰੀ।
ਆਂਦਰਾਂ ਬੰਦਿਆਂ ਦੀਆਂ ਉਹਨੇ ਖਾ ਖਾ ਕੇ ਨਾ, ਬੰਦਿਆਂ ਨੂੰ ਉਹਨੇ ਆਂਦਰਾਂ ਕੱਢ ਕੇ ਗਲ ਚ ਪਾਈਆਂ ਹੋਈਆਂ। ਇਹ ਜੀ ਚੀਜ਼ ਆਉਣੀ ਹੁਣ ਸਾਹਮਣੇ ਆਪਣੇ।
ਕਰਮ ਹੈ ਰਕਤ ਕਪਾਲੀ ਧਾਰੀ।
ਉਹਨੇ ਆਪਣੇ ਹੱਥ ਦੇ ਵਿੱਚ ਜਿਹੜੀ ਹੈ ਨਾ ਕਪਾਲੀ, ਬੰਦੇ ਦੀ ਖੋਪੜੀ, ਉਹਦਾ ਬਣਾ ਕੇ ਠੂਠਾ ਜਿਹਾ ਲਹੂ ਦਾ ਭਰਿਆ ਹੋਇਆ ਹੈ।
ਲੋਹਿਤ ਬਾਲ ਛੁਟੇ ਜਿਸਾ ਪੀਠਾ।
ਉਹਦੇ ਜਿਹੜੇ ਨਾ ਵਾਲ ਨੇ, ਲਾਖੇ ਤਾਂਬੇ ਰੰਗ ਦੇ ਲਾਲ ਵਾਲ, ਉਹ ਪਿੱਛੇ ਨੂੰ ਖਿਲਾਰੇ ਹੋਏ ਨੇ।
ਕੰਪਾਵਤ ਸੁਰ ਅਸੁਰ ਹੈ ਡੀਠਾ।
ਜਿਹਨੂੰ ਦੇਖ ਕੇ ਦੇਵਤੇ ਅਤੇ ਦੈਂਤ ਵੀ ਕੰਬ ਜਾਂਦੇ, ਦੀ ਭਿਆਨਕ ਬਲਾ ਆ ਰਹੀ। ਉਹਦਾ ਨਾਮ ਕਲਹਾ ਹੈ।
ਬਦਨ ਪਸਾਰੇ ਸਨਮੁਖ ਆਈ।
ਉਹ ਬਦਨ ਪਸਾਰ ਕੇ, ਮੂੰਹ ਅੱਡ ਕੇ ਜਦੋਂ ਸਾਹਮਣੇ ਆਈ।
ਜਬ ਹੈ ਬਲੋਕੀ ਸ੍ਰੀ ਜਗ ਸਾਈ।
ਜਦੋਂ ਸ੍ਰੀ ਜਗ ਦੇ ਸਾਈ ਜੀ ਨੇ ਬਲੋਕੀ ਤੋਂ ਭਾਵ ਦੇਖੀ।
ਇੱਕ ਡੰਡਾ ਪੁਨ ਜਲ ਮਹਿ ਦੇਖਾ।
ਇੱਕ ਡੰਡਾ ਸੀ ਪਾਣੀ ਦੇ ਵਿੱਚ ਤਰਦਾ ਪਿਆ।
ਗਹਿਲੀਨੋ ਨਿਜ ਹੱਥ ਵਸੇਖਾ।
ਮਹਾਰਾਜ ਨੇ ਆਪਣੇ ਕਰ ਕਮਲਾਂ ਚ ਡੰਡਾ ਪਕੜ ਲਿਆ।
ਤੁਰਨ ਦੌਰੀ ਜਬ ਢਿੱਗ ਆਈ।
ਜਦੋਂ ਨੇੜੇ ਆਈ ਤਾਂ ਛੇਤੀ ਨਾਲ ਹੀ ਦੌੜ ਲਈ ਉੱਥੋਂ।
ਸੋ ਡੰਡਾ ਮੁਖ ਦੀਨ ਚਲਾਏ।
ਮਹਾਰਾਜ ਨੇ ਉਹਦੇ ਮੂੰਹ ਦੇ ਉੱਤੇ ਉਹ ਡੰਡਾ ਮਾਰਿਆ ਵਗਾ ਕੇ।
ਬਲ ਕਰ ਗਹਿਣ ਲੱਗੇ ਨਿਜ ਹੱਥਾ,
ਉਹ ਬਲ ਕਰਕੇ ਡੰਡਾ ਆਪਣੇ ਹੱਥ ਚ ਫੜਨ ਲੱਗੀ।
ਕਛ ਨਾ ਚੱਲਿਓ ਬਸ ਤੇ ਕੇ ਸਾਥਾ,
ਉਹਦੇ ਨਾਲ ਕੋਈ ਬਸ ਚੱਲਿਆ ਨੀ, ਡੰਡਾ ਇੰਨਾ ਜਬਰਦਸਤ ਸੀ ਉਹ।
ਜਵਗਾ ਅੰਤਰ ਦੁਖਤ ਪੁਕਾਰੀ,
ਉਹ ਡੰਡਾ ਉਹਦੇ ਮੂੰਹ ਚ ਹੀ ਚੱਲਿਆ ਗਿਆ। ਜਦੋਂ ਅੰਦਰ ਡੰਡਾ ਗਿਆ ਹੱਥ ਨਾਲ ਰੋਕ ਨਾ ਸਕੀ, ਬਹੁਤ ਤਕਲੀਫ ਹੋਈ ਉਸਨੂੰ। ਫਿਰ
ਪੀੜਿਤ ਹਵੈ ਲੋਚਨ ਅੰਸ ਡਾਰੀ,
ਉਹ ਦੁਖੀ ਹੋ ਕਰਕੇ ਅੱਖਾਂ ਵਿੱਚੋਂ ਉਹਦੇ ਪਾਣੀ ਆ ਗਿਆ ਬਹੁਤ।
ਦੋਹਰਾ ਪੁੰਨ ਨਾਰਦ ਮੁਨ ਬੇਨ ਕਰ, ਪ੍ਰੇਮ ਭਗਤ ਮੈਂ ਲੀਨ।
ਫਿਰ ਨਾਰਦ ਮੁਨੀ ਉੱਥੇ ਆਇਆ, ਹੱਥ ਵਿੱਚ ਬੀਣਾ ਪਕੜੀ ਹੋਈ ਸੀ ਉਹਨੇ। ਉਹ ਪਰਮੇਸ਼ਰ ਦਾ ਗਾਇਨ ਕਰਦਾ ਨਾਰਦ ਮੁਨੀ। ਇਹ ਨਾਰਦ ਮੁਨੀ ਦੇ ਘਰ ਵਾਲੀ ਹੈ, ਕਲਹਾ ਇਹਦਾ ਨਾਂ ਹੈ। ਇਹ ਪਹਿਲੇ ਪਾਤਸ਼ਾਹ ਕੋਲ ਆਈ ਹੈ, ਜਾਂ ਫਿਰ ਛੇਵੇਂ ਪਾਤਸ਼ਾਹ ਕੋਲ ਆਊਗੀ, ਜਾਂ ਦਸਵਿਆਂ ਵੇਲੇ ਆਈ ਹੈ। ਇਹ ਆਉਂਦੀ ਉਦੋਂ ਹੀ ਜਦੋਂ ਕਿਤੇ ਜੰਗ ਦੇ ਆਸਾਰ ਹੋਣ। ਇਹ ਸਿਰਫ ਖੂਨ ਹੀ ਪੀਂਦੀ ਹੈ, ਇਹ ਪਤਾ ਨਹੀਂ ਇੱਥੇ ਹੁਣ ਕਿਵੇਂ ਆਈ ਹੈ।
ਗਾਵਤ ਗੁਣ ਕਰ ਤਾਰ ਕੇ ਆਨ ਦਰਸ ਗੁਰ ਕੀਨ।
ਨਾਰਦ ਮੁਨੀ ਨੇ ਫਿਰ ਕਰਤਾਰ ਦੇ ਗੁਣਾਂ ਦਾ ਗਾਇਨ ਕੀਤਾ, ਆ ਕੇ ਦਰਸ਼ਨ ਕੀਤੇ, ਦਸਵੇਂ ਪਾਤਸ਼ਾਹ ਨੇ ਇਹਦੇ ਜ਼ਿਕਰ ਕੀਤੇ। ਭਰੇ ਜੋਗਣੀ ਪੱਤਰ 64 ਚਲੀ, ਠਾਮ ਠਾਮੰਗ ਡਕਾਰੰਗ ਡਕਾਰੰਗ, ਭਰੇ ਨੇਹ ਗੇਹੰ ਗਏ ਕੰਕ ਬੰਕੰ, ਲੋਇ ਸੂਰਬੀਰੰਗ ਹਾੜੰਗ ਨਰਸੰਕੰਗ, ਚਲੇ ਨਾਰਦਉ ਹਾਥ ਬੀਨਾ ਸੁਹਾਏ, ਬਨੇ ਮਾਰਦੀ ਡੰਕ ਡਾਉਰੂ ਬਜਾਏ, ਗਰੇ ਬਾਜ ਗਾਜੀ ਗੱਜੀ ਬੀਰ ਖੇਤੰਗ, ਰੁਲੇ ਤੱਛ ਮੁੱਛੰਗ ਨੱਚੇ ਖੀ ਬੀਰ ਖੇਤੰਗ। ਇਸ ਤਰ੍ਹਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤੇ ਨੇ। ਇਹ ਚੰਡੀ ਚਰਿੱਤਰ ਭਾਗ ਦੂਜੇ ਵਿੱਚ, ਪਹਿਲੇ ਵਿੱਚ ਵੀ ਬਹੁਤ ਕੀਤਾ ਮਹਾਰਾਜ ਨੇ। ਬਹੁਤ ਤਾਕਤਵਰ ਚੀਜ਼ ਹੈ ਇਹ। ਇਸ ਕਰਕੇ ਜੰਗ ਵਿੱਚ ਆ ਕੇ ਸਿਰਫ ਖੂਨ ਪੀਣਾ ਹੀ ਇਹਦਾ ਕੰਮ ਹੁੰਦਾ। ਇਹਦਾ ਪਤੀ ਹੈ ਨਾਰਦ ਮੁਨੀ, ਇਹ ਚੱਲ ਕੇ ਆਇਆ ਹੈ।
ਚੌਪਈ ਦੋਹੇ ਦੇ ਸੰਬੰਧ ਹੈ ਸੀਸਨ ਵਾਈ,
ਦੋਨੋ ਪਾਸੇ ਉਸ ਵਕਤ ਕਰਕੇ ਮੱਥਾ ਟੇਕਣਾ ਕੀਤਾ ਹੈ।
ਕਹਿ ਕਰ ਕਲ ਕੋ ਦੀਨ ਛੁਟਾਈ,
ਫਿਰ ਉਸ ਵਕਤ ਕਹਿ ਕਰਕੇ ਨਾ ਬੇਨਤੀ ਕੀਤੀ, ਮਹਾਰਾਜ ਇਹਨੂੰ ਛੱਡ ਦਿਓ, ਇਹ ਅਣਜਾਣ ਹੈ, ਇਹ ਨੀ ਜਾਣਦੇ ਤੁਸੀਂ ਕੌਣ ਹੋ ਜੀ।
ਬਾਹਰ ਬਲੋਕਾਂ ਨਾਲ ਲੱਗਿਓ ਸਰੂਪਾ,
ਫਿਰ ਸਰੂਪ ਦੇਖਣ ਲੱਗਿਆ ਮਹਾਰਾਜ ਦਾ।
ਬਨੀ ਸੋ ਛਬ ਜਨ ਸੁਧਾ ਅਨੂਪਾ,
ਮਨ ਬਹੁਤ ਹੀ ਸ਼ੋਭਾ ਜਿਹੜੀ ਹੈ ਸੁੰਦਰ ਸਰੂਪ ਦੀ ਹੈ ਮਹਾਰਾਜ ਦੀ।
ਪੀਅਤ ਨਾ ਤ੍ਰਿਪਤਾ ਲੋਚਨ ਡੋਨੈ,
ਨੇਤਰਾਂ ਦੇ ਨਾਲ, ਨੇਤਰਾਂ ਰੂਪੀ ਡੋਨਿਆਂ ਨਾਲ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਰੂਪੀ ਅੰਮ੍ਰਿਤ ਨੂੰ ਪੀਂਦਾ ਹੋਇਆ ਰਾਜਦਾਨੀ ਹੈ।
ਵਰਣਨ ਲੱਗਾ ਸੋ ਜਸ ਬਚ ਲੋਨੈ,
ਵਰਣਨ ਕਰਨ ਲੱਗਿਆ ਫਿਰ ਜਿਹੜੇ ਸੁੰਦਰ ਬਚਨ ਸਨ।
ਆਦ ਦੁਆਦ ਸੁਵਾਕ ਬਖਾਨੈ,
ਉਸ ਵਕਤ ਜਿਹੜੇ ਸੀਗੇ ਪਹਿਲੇ ਵਿੱਚ, ਉਸ ਵਕਤ ਆਦ ਦੁਆਦ ਸੁਵਾਕ ਬਖਾਨੇ ਇਹ 12 ਵਾਕ ਕਹੇ ਹਨ।
ਬ੍ਰਹਮਾ ਪ੍ਰਤੀ ਸਰੂਪ ਪਛਾਣੈ,
ਉਸ ਵਕਤ ਬ੍ਰਹਮਾ ਪ੍ਰਤੀ, ਬ੍ਰਹਮਾ ਤਾਈ ਸਰੂਪ ਪਛਾਣਿਆ ਹੈ।
ਤਿੰਨ ਤੇ ਵੇਦਾ ਪੁਨ ਵੇਦ ਉਚਾਰੇ,
ਉਹਦੇ ਤੋਂ ਫਿਰ ਬ੍ਰਹਮਾ ਨੇ ਵੇਦ ਉਚਾਰਨਾ ਕੀਤੇ ਹਨ।
ਸਤਯੁਗ ਧਰਮ ਕੀਨ ਪ੍ਰਤਪਾਰੇ,
ਇਹ ਇਉਂ ਮਹਾਰਾਜ ਦੀ ਉਪਮਾ ਇਸ ਤਰ੍ਹਾਂ ਕਰਦਾ ਹੈ, ਕਹਿੰਦਾ ਪਹਿਲਾਂ ਤੁਸੀਂ ਹੇ ਪ੍ਰਮਾਤਮ ਦੇਵ ਜੀ ਆਦ ਦੁਆਦਸ ਬਾਗ ਬਖਾਨੇ, ਕਹਿੰਦਾ ਪਹਿਲਾਂ ਤੁਸੀਂ 12 ਬਚਨ ਕਹੇ ਸੀ, 12 ਬਚਨਾਂ ਤੋਂ ਇਹ ਤਿੰਨ ਬਚਨਾਂ ਤੋਂ 4 ਵੇਦ ਬਣਾਏ ਸੀ, 3 × 4 = 12। ਇਹ ਜਿਹੜੇ ਵਾਕ ਨੇ ਅੰ ਬ੍ਰਹਮ ਅਸਮੀ, ਅੰ ਬ੍ਰਹਮ ਅਕ੍ਰਹਿ, ਤਾਂ ਇਸ ਤਰ੍ਹਾਂ ਦੇ ਵਾਕ ਹੁੰਦੇ ਨੇ ਮਹਾਂਵਾਕ। ਔਰ ਇਸ ਤਰ੍ਹਾਂ ਇਹ ਵਾਕ ਜਿਹੜੇ ਜਪਜੀ ਸਾਹਿਬ 'ਚ 4 ਮਹਾਂਵਾਕ ਆਏ ਨੇ, ਜਿਵੇਂ ਜਿਹੜੇ ਵਾਕ ਆਉਂਦੇ ਨੇ ਨਾ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਇਹ 4 ਮਹਾਂਵਾਕ ਨੇ 4 ਪੌੜੀਆਂ 'ਚ। ਜਦੋਂ ਸਿੱਧਾਂ ਨਾਲ ਗੁਰੂ ਨਾਨਕ ਸਾਹਿਬ ਦੀ ਚਰਚਾ ਹੋਈ ਸੀ, ਉਦੋਂ ਉਹਨਾਂ ਨੇ ਪੁੱਛਿਆ ਸੀ ਕਿ ਫਿਰ ਇਹ ਮਹਾਂਵਾਕ ਤੁਹਾਡੇ ਕੋਲ ਕਿਹੜੇ ਨੇ, ਕਿਉਂਕਿ ਸਤਿਗੁਰੂ ਜੀ ਤਾਂ ਸਾਰਾ ਕੁਝ ਜਾਣਦੇ ਨੇ ਕਿ ਵਿੱਚ ਕਿੱਥੇ ਕੀ ਆ। ਉਦੋਂ ਗੁਰੂ ਸਾਹਿਬ ਨੇ ਸਿੱਧਾਂ ਨੂੰ ਦੱਸਿਆ ਸੀ ਇਹ ਸਾਡੇ ਕੋਲ 4 ਮਹਾਂਵਾਕ ਨੇ। ਇਹ ਜਪਜੀ ਸਾਹਿਬ ਦੀ ਬਾਣੀ ਇਵੇਂ ਛੋਟੀ ਮੋਟੀ ਨਹੀਂ, ਜਪਜੀ ਸਾਹਿਬ ਸਭ ਤੋਂ ਸ਼੍ਰੋਮਣੀ ਬਾਣੀ, ਮਹਾਰਾਜ ਨੇ ਇਹ ਬਖਸ਼ਿਸ਼ ਕੀਤੀ ਹੈ। ਸੋ ਇਸ ਤਰ੍ਹਾਂ ਕਹਿੰਦੇ ਪਹਿਲਾਂ ਤੁਸੀਂ ਜਿਹੜੇ ਸੀ 12 ਵਾਕ ਕਹੇ ਨੇ, ਫਿਰ ਬ੍ਰਹਮਾ ਪ੍ਰਤੀ ਸਰੂਪ ਪਛਾਣੇ, ਫਿਰ ਜੇ ਬ੍ਰਹਮਾ ਪ੍ਰਤੀ ਸੀ ਤਾਂ ਹੀ ਸਰੂਪ ਪਛਾਣਿਆ, ਬ੍ਰਹਮਾ ਨੇ ਜਾਣਿਆ ਤੁਹਾਨੂੰ, ਤਿੰਨਤੇ ਵਿਦ ਪੁੰਨ ਵੇਦ ਉਚਾਰੇ। ਫਿਰ ਬ੍ਰਹਮਾ ਨੇ ਇਹ ਵੇਦ ਜਿਹੜੇ ਸੀ ਉਚਾਰਨਾ ਕੀਤੇ ਨੇ। ਸੋ ਇਸ ਤਰ੍ਹਾਂ ਆਤਮ ਵਿਦਿਆ ਸੰਬੰਧੀ ਉਪਨਿਸ਼ਦਾਂ ਦੇ ਦੱਸੇ ਮਹਾਂਵਾਕ ਤਤਵੰ ਅਸ ਅੰਗ ਬ੍ਰਹਮਿਸ, ਫਿਰ ਇਸ ਤਰ੍ਹਾਂ ਹੀ ਅਯਮ ਆਤਮਾ ਬ੍ਰਹਮ, ਪ੍ਰਗਿਆ ਨਮ ਨੰਦ ਬ੍ਰਹਮ, ਇਹ ਮੁੱਖ ਚਾਰ ਹਨ। ਇੱਕ ਇੱਕ ਵਾਕ ਦੇ ਤਿੰਨ ਤਿੰਨ ਹਿੱਸੇ ਕਰਕੇ ਇਹਨਾਂ ਚੌਹਾਂ ਦੇ 12 ਗਿਣ ਲੈਂਦੇ ਨੇ। ਪਰੰਤੂ ਇਹਨਾਂ ਤੋਂ ਛੁੱਟ ਐਸੇ ਵਾਕ ਵੀ ਮਹਾਂਵਾਕ ਕਹਾਉਂਦੇ ਨੇ, ਜਿਵੇਂ ਬ੍ਰਹਮ ਵੇਦਨ ਸਰਬਮ, ਸੋਹੰ ਮਮਸਿਮ, ਸਤਿਅੰ ਗਿਆਨ, ਅਨੰਤ ਬ੍ਰਹਮ, ਇਸ ਤਰ੍ਹਾਂ 12 ਵਾਕ ਪੂਰੇ ਕਰਦੇ ਨੇ। ਕਈ ਇਸ ਵਾਕਿਆ ਨੂੰ ਓਂ ਨਮੋ ਭਗਵਤੇ ਵਾਸੁਦੇਵਾਏ ਨੂੰ ਵੀ ਦੁਆਦਸ਼ ਵਾਕ ਕਹਿੰਦੇ ਨੇ। ਪਰ ਇਹ ਦੁਆਦਸ਼ ਅੱਖਰ ਜਿਹੜੇ ਨੇ ਵਾਕ ਤਾਂ ਇੱਕੋ ਹੀ ਹੈ। ਨਾਰਦ ਮੁਨੀ ਕਹਿੰਦਾ ਹੈ ਮਹਾਰਾਜ ਨੂੰ, ਅਕਾਲ ਪੁਰਖ ਜਾਣ ਕੇ ਕਹਿੰਦਾ ਉਹ, ਹੇ ਰੱਬਾ, ਹੇ ਪਰਮੇਸ਼ਰ, ਪਹਿਲਾਂ ਤੁਸੀਂ ਬ੍ਰਹਮਾ ਨੂੰ ਦੁਆਦਸ਼ ਵਾਕ ਕਹੇ, ਸੋ ਤਾਂ ਕਿ ਬ੍ਰਹਮਾ ਆਪਦੇ ਸਰੂਪ ਨੂੰ ਪਛਾਣੇ। ਜਦੋਂ ਤੁਸੀਂ 12 ਵਾਕ ਕਹੇ ਸੀ, ਫਿਰ ਬ੍ਰਹਮਾ ਨੇ 12 ਵਾਕ ਸੁਣ ਕੇ